ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅੰਨ ਕੇ ਜੀਆਂ ਬਾਝ ਨ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ, ਨਾਨਕ ਸੂਤਕ ਏਵ ਨਾ ਉਤਰੇ ਗਿਆਨ ਉਤਾਰੇ ਧੋਏ। 18ਵੀਂ ਪੌੜੀ ਇਸ ਦੇ ਨਾਲ ਉਚਾਰਨ ਕੀਤਾ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਲੋਕ, ਵੈਸੇ ਇਸ ਪੌੜੀ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਿੰਨ ਸਲੋਕ ਨੇ। ਇਹਨਾਂ ਤਿੰਨਾਂ ਸਲੋਕਾਂ ਵਿੱਚ ਉਸ ਮੂਲ ਚਰਚਾ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਗੇ ਰੱਖਿਆ ਜੋ ਕਰੀਬਨ ਕਰੀਬਨ ਸਾਡੇ ਦੇਸ਼ ਵਿੱਚ ਵਿਆਪਕ ਤੌਰ ਦੇ ਵਿੱਚ ਚੱਲ ਰਹੀ ਹੈ ਤੇ ਮੰਨੀ ਜਾਂਦੀ ਹੈ। ਉਹ ਹੈ ਸੂਤਕ ਪਾਤਕ। ਕਿਸੇ ਘਰ ਦੇ ਵਿੱਚ ਜੀਵ ਦਾ ਜਨਮ ਹੋ ਗਿਆ, ਪ੍ਰਾਣੀ ਦਾ ਜਨਮ ਹੋਇਆ ਹੈ ਜਾਂ ਮ੍ਰਿਤੂ ਹੋ ਗਈ ਹੈ, ਐਸੇ ਘਰ ਬਾਰੇ ਉਹ ਕਹਿੰਦੇ ਨੇ ਇਸ ਘਰ ਨੂੰ ਸੂਤਕ ਲੱਗਿਆ, ਇਸ ਘਰ ਨੂੰ ਪਾਤਕ ਲੱਗਿਆ। ਇਸ ਘਰ ਦਾ ਅੰਨ ਬਿਟਿਆ ਹੋਇਆ, ਇਸ ਘਰ ਦਾ ਧਨ ਬਿਟਿਆ ਹੋਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਨਜ਼ਰੀਆ, ਕਿਉਂਕਿ ਜਨਮ ਤੇ ਮਰਨ ਕਰੀਬਨ ਕਰੀਬਨ ਪ੍ਰਿਥਵੀ ਤੇ ਚੱਲ ਹੀ ਰਿਹਾ ਔਰ ਵਿਆਪਕ ਤੌਰ ਤੇ ਜੋ ਹੈ ਚੱਲ ਰਿਹਾ। ਇਸ ਸੂਤਕ ਤੇ ਪਾਤਕ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ। ਇਹ ਇਵੇਂ ਦੁਬਦਾ ਵਿੱਚ ਪੈਣਾ, ਸਾਰੇ ਦਾ ਸਾਰਾ ਸੂਤਕ ਅਗਿਆਨ ਹੈ। ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਜੰਮਣਾ ਤੇ ਮਰਨਾ ਪ੍ਰਭੂ ਦੀ ਰਜ਼ਾ ਵਿੱਚ ਹੈ ਤੇ ਜੇ ਜਨਮ ਨੂੰ ਸੂਤਕ ਮੰਨ ਲਈਏ, ਮਰਨ ਨੂੰ ਪਾਤਕ ਮੰਨ ਲਈਏ, ਇਸ ਘਰ ਦੇ ਸੂਤਕ ਪਾਤਕ ਲੱਗਿਆ ਹੈ ਤਾਂ ਪਰਮਾਤਮਾ ਦਾ ਜਿਹੜਾ ਵਿਧਾਨ ਹੈ ਉਸਨੂੰ ਹੀ ਸੂਤਕ ਪਾਤਕ ਲੱਗਿਆ। ਫਿਰ ਜੋ ਪਰਮਾਤਮਾ ਦਾ ਬਣਾਇਆ ਹੋਇਆ ਜਨਮ ਤੇ ਮਰਨ ਦਾ ਵਿਧਾਨ ਹੈ ਇਹ ਅਸ਼ੁੱਧ ਹੋ ਗਿਆ, ਇਹ ਅਪਵਿੱਤਰ ਹੋ ਗਿਆ, ਕਿਉਂਕਿ ਜੰਮਦਿਆਂ ਹੀ ਘਰ ਨੂੰ ਸੂਤਕ ਲੱਗਣਾ ਹੈ, ਮਰਨਾ ਹੀ ਘਰ ਨੂੰ ਪਾਤਕ ਲੱਗਣਾ ਹੈ। ਤੇ ਮੌਤ ਤੇ ਜਨਮ ਜੋ ਪ੍ਰਭੂ ਨੇ ਬਣਾਈ ਹੈ, ਵਾਸਤਵਿਕ ਇਹੀ ਸੂਤਕ ਤੇ ਪਾਤਕ ਹੈ ਤੇ ਬਣਾਈ ਪ੍ਰਭੂ ਨੇ, ਤਾਂ ਪ੍ਰਭੂ ਨੇ ਇੱਕ ਅਛੂਤ ਵਿਧਾਨ ਨੂੰ ਜਨਮ ਦਿੱਤਾ, ਇੱਕ ਅਛੂਤ ਕਿਰਿਆ ਨੂੰ ਜਨਮ ਦਿੱਤੀ ਹੈ। ਅਚੇਤ ਅਵਸਥਾ ਵਿੱਚ ਅਸੀਂ ਕੈਸੀ ਕੈਸੀ ਅਣਗਹਿਲੀਆਂ ਜਗਤ ਦੇ ਜਹਿ ਕਰਦੇ ਹਾਂ, ਔਰ ਖਾਸ ਕਰਕੇ ਉਹ ਵੀ ਧਰਮ ਦੇ ਨਾਂ ਤੇ। ਇਹ ਸੂਤਕ ਪਾਤਕ ਧਾਰਮਿਕ ਮਨੁੱਖਾਂ ਦੇ ਪ੍ਰਚਾਰ ਕਰਕੇ ਅੱਜ ਤੱਕ ਇਸ ਦੇਸ਼ ਵਿੱਚ ਮੰਨਿਆ ਜਾ ਰਿਹਾ। ਮਹਾਰਾਜ ਕਹਿੰਦੇ ਨੇ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ। ਅਗਰ ਸੂਤਕ ਨੂੰ ਮੰਨੀਏ ਤਾਂ ਫਿਰ ਇਸ ਤੋਂ ਬਚਿਆ ਹੋਇਆ ਕੋਈ ਵੀ ਘਰ ਨਹੀਂ। ਇੱਕ ਪ੍ਰਸ਼ਨ ਖੜਾ ਹੋਵੇਗਾ, ਹਰ ਘਰ ਦੇ ਵਿੱਚ ਤੇ ਰੋਜ਼ ਜਨਮ ਮਰਨ ਨਹੀਂ ਹੈ, ਕਿਸੇ ਕਿਸੇ ਘਰ ਦੇ ਵਿੱਚ ਹੈ, ਤਾਂ ਸੂਤਕ ਪਾਤਕ ਕਿਸੇ ਕਿਸੇ ਘਰ ਦੇ ਵਿੱਚ ਹੋ ਸਕਦਾ ਹੈ। ਜਿਸ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਜਾਂ ਜਿਸ ਘਰ ਵਿੱਚ ਅਰਥੀ ਉੱਠ ਰਹੀ ਹੈ ਉਸ ਘਰ ਦੇ ਸੂਤਕ ਪਾਤਕ ਹੋਵੇਗਾ। ਪਰ ਮਹਾਰਾਜ ਕਹਿੰਦੇ ਨਹੀਂ, ਸਭ ਤੇ ਸੂਤਕ ਹੋਏ, ਸਾਰੇ ਘਰਾਂ ਦੇ ਵਿੱਚ ਸੂਤਕ ਤੇ ਪਾਤਕ ਹੈ ਔਰ ਸਾਰੇ ਘਰਾਂ ਦੇ ਵਿੱਚ ਹਰ ਵਕਤ ਹਰ ਰੋਜ਼ ਜਨਮ ਤੇ ਮਰਨ ਚੱਲ ਰਿਹਾ। ਕਿਤਨੀ ਗਹਿਰੀ ਦ੍ਰਿਸ਼ਟ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਤੇ ਇੱਥੇ ਬੰਦੇ ਨੇ ਤਰਕ ਖੜੀ ਕਰ ਦੇਣੀ ਹੈ। ਹਰ ਘਰ ਦੇ ਵਿੱਚ ਹਰ ਸਮੇਂ ਜਨਮ ਤੇ ਮਰਨ ਨਹੀਂ, ਹਰ ਸਮੇਂ ਨਹੀਂ ਹੈ। ਕਿਸੇ ਘਰ ਦੇ ਵਿੱਚ ਅੱਜ ਮ੍ਰਿਤੂ ਹੈ, ਕਿਸੇ ਘਰ ਦੇ ਵਿੱਚ ਨਹੀਂ ਹੈ। ਕਿਸੇ ਘਰ ਦੇ ਵਿੱਚ ਅੱਜ ਕਿਸੇ ਪ੍ਰਾਣੀ ਦਾ ਜਨਮ ਹੋਇਆ, ਬੱਚੇ ਦਾ ਜਨਮ ਹੋਇਆ, ਕਿਸੇ ਘਰ ਦੇ ਵਿੱਚ ਨਹੀਂ ਹੈ। ਪਰ ਆਪ ਕਹਿੰਦੇ ਹੋ ਸਭ ਤੇ ਸੂਤਕ ਹੋਏ, ਫਿਰ ਸੂਤਕ ਤੇ ਸਾਰੇ ਘਰਾਂ ਦੇ ਵਿੱਚ ਹੈ, ਸਾਰਿਆਂ ਨੂੰ ਲੱਗੇਗਾ, ਤੇ ਸੂਤਕ ਤੋਂ ਫਿਰ ਕੋਈ ਘਰ ਵੀ ਬਚ ਨਹੀਂ ਸਕਦਾ। ਮਹਾਰਾਜ ਕਹਿੰਦੇ ਗੋਹੈ ਅਤੇ ਲੱਕੜੀ ਅੰਦਰ ਕੀੜਾ ਹੋਏ। ਪ੍ਰਥਮ ਤੇ ਅਸੀਂ ਜੋ ਅੱਗ ਜਲਾਉਂਦੇ ਹਾਂ, ਖਾਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ 'ਚ ਜੋ ਲੱਕੜਾਂ ਜਲਾਈਆਂ ਜਾਂਦੀਆਂ ਸਨ, ਪਾਥੀਆਂ ਜਲਾਈਆਂ ਜਾਂਦੀਆਂ ਸਨ, ਆਖਰ ਉਸ ਦੇ 'ਚ ਸੂਖਸ਼ਮ ਜਰਾਸੀਮ ਸਨ। ਉਸ ਦੇ ਕੀੜੇ ਨੇ, ਮਹਾਰਾਜ ਕਹਿੰਦੇ ਨੇ, ਲੱਕੜਾਂ ਨੂੰ ਜਲਾਉਂਦੇ ਹਾਂ ਮ੍ਰਿਤੂ ਚਲੇਗੀ। ਗੋਹੇ ਦੇ ਪਾਥੀਆਂ ਦੇ ਅੰਦਰ ਅੰਦਰ ਜੀਵ ਪੈਦਾ ਹੁੰਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਤੇ ਪਾਥੀਆਂ ਨੂੰ ਜਲਾਉਣ ਦੇ ਨਾਲ ਕਿਤਨੀ ਵਿਆਪਕ ਮੌਤ ਹੋ ਗਈ। ਮਨੁੱਖ ਜੋ ਸਵਾਸ ਲੈਂਦਾ ਹੈ, ਅੰਦਰ ਬਾਹਰ ਕੱਢਦਾ ਹੈ, ਇਹਦੇ ਨਾਲ ਵੀ ਕਈ ਕੀਟਾਣੂਆਂ ਦੀ ਮ੍ਰਿਤੂ ਹੋ ਜਾਂਦੀ ਹੈ, ਕਈ ਸੂਖਸ਼ਮ ਜੀਵਾਂ ਦੀ ਮ੍ਰਿਤੂ ਹੋ ਜਾਂਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਕੁਝ ਸਾਧੂ ਇੱਕ ਵਿਸ਼ੇਸ਼ ਪੰਥ ਦੇ ਆਪਣੇ ਮੂੰਹ ਦੇ ਉੱਤੇ ਟਾਕੀ ਬੰਨ ਕੇ ਰੱਖਦੇ ਨੇ ਤਾਂ ਕਿ ਹਵਾ ਵੀ ਛਣ ਕੇ ਜਾਏ, ਤਾਂ ਕਿ ਸਾਡੀ ਹਵਾੜ ਦੇ ਨਾਲ ਜੋ ਹਵਾ ਵਿੱਚ ਅਤਿਅੰਤ ਸੂਖਸ਼ਮ ਜੀਵ ਨੇ ਉਹਨਾਂ ਦੀ ਮੌਤ ਨਾ ਹੋ ਜਾਏ। ਮਹਾਰਾਜ ਕਹਿੰਦੇ, ਚਲੋ ਇਹ ਮੰਨ ਲਈਏ, ਹਵਾ ਦੇ ਜੋ ਸੂਖਸ਼ਮ ਕੀਟਾਣੂ ਨੇ ਉਹਨਾਂ ਦੀ ਮੌਤ ਨਾ ਹੋਵੇ ਤੇ ਮੂੰਹ ਤੇ ਟਾਕੀ ਬੰਨ ਲਈਏ, ਪਰ ਕਮ ਸੇ ਕਮ ਪਾਣੀ ਤੇ ਪੀਓਗੇ ਤਾਂ ਪਾਣੀ ਦੇ ਚ ਹੀ ਜੀਵ ਨੇ, ਉਹ ਤੁਹਾਡੇ ਪੀਂਦਿਆਂ ਹੀ ਮਰ ਜਾਣਗੇ, ਤਾਂ ਭੁੱਲ ਕੇ ਵੀ ਪਾਣੀ ਨਹੀਂ ਪੀਣਾ ਚਾਹੀਦਾ। ਫਿਰ ਸਾਹਿਬ ਕਹਿੰਦੇ ਨੇ, ਜਿਤਨੇ ਦਾਣੇ ਅੰਨਦੇ ਨੇ, ਵਾਸਤਵਿਕ ਸਾਰਿਆਂ ਦੇ ਚ ਜੀਵ ਹੈ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਸਾਰੇ ਦਾਣਿਆਂ ਵਿੱਚ ਜੀਵ ਹੈ, ਤੋ ਕਮ ਸੇ ਕਮ ਭੋਜਨ ਤੇ ਖਾਓਗੇ, ਔਰ ਭੋਜਨ ਖਾਓਗੇ ਤੋ ਪਤਾ ਨਹੀਂ ਕਿਤਨੀਆਂ ਕੀਟਾਣੂਆਂ ਦੀ ਹੱਤਿਆ। ਪਾਣੀ ਤੇ ਪੀਓਗੇ ਤੇ ਪਾਣੀ ਦੇ ਪੀਂਦਿਆਂ ਪਤਾ ਨਹੀਂ ਕਿਤਨੀ ਵੱਡੀ ਹਿੰਸਾ। ਅਗਰ ਕੋਈ ਮਨੁੱਖ ਆਖੇ ਕਿ ਮੈਂ ਪੂਰਨ ਤੌਰ ਤੇ ਅਹਿੰਸਕ ਹੋਣਾ ਹੈ, ਉਹ ਅੱਜ ਹੀ ਮਰ ਜਾਏਗਾ, ਜੀ ਨਹੀਂ ਸਕੇਗਾ। ਨਾ ਉਹ ਪਾਣੀ ਪੀ ਸਕਦਾ ਹੈ, ਨਾ ਫਿਰ ਉਹ ਅੰਨ ਖਾ ਸਕਦਾ ਹੈ, ਨਾ ਉਹ ਫਿਰ ਸਵਾਸ ਲੈ ਸਕਦਾ ਹੈ, ਕਿਉਂਕਿ ਹਵਾ ਦੇ ਚ ਵੀ ਕੀਟਾਣੂ ਨੇ। ਜਗਤ ਵਿੱਚ ਐਸਾ ਕੁਛ ਵੀ ਨਹੀਂ ਜਿਸ ਦੇ ਚ ਜੀਵ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਕਿਸੇ ਤਲ ਤੇ ਜੀਵ ਸੁੱਤਾ ਹੋਇਆ, ਕਿਧਰੇ ਥੋੜਾ ਜਾਗਿਆ ਹੋਇਆ, ਕਿਧਰੇ ਬਹੁਤ ਜਾਗਿਆ ਹੋਇਆ। ਜਿੱਥੇ ਇਹ ਜੀਵਨ ਪੂਰਾ ਜਾਗਿਆ ਹੋਇਆ, ਅਸੀਂ ਉਸੇ ਨੂੰ ਪੂਰਨ ਪੁਰਖ ਕਹਿੰਦੇ ਹਾਂ, ਸੰਤ ਕਹਿੰਦੇ ਹਾਂ, ਮਹਾਂਪੁਰਸ਼ ਕਹਿੰਦੇ ਹਾਂ। ਪਰ ਕਿਸੇ ਦੇ ਅੰਦਰ ਇਹ ਥੋੜਾ ਜਾਗਿਆ, ਬਾਕੀ ਸੁੱਤਾ ਹੋਇਆ, ਤੇ ਕਿਸੇ ਦੇ ਅੰਦਰ ਪੂਰਨ ਤੌਰ ਤੇ ਸੁੱਤਾ ਹੋਇਆ ਜੀਵ ਗੁਰਬਾਣੀ ਨੇ ਪੱਥਰ ਦੇ ਚ ਵੀ ਮੰਨ ਲਿਆ, ਪਰ ਸੁੱਤਾ ਹੋਇਆ ਬਿਲਕੁਲ ਅਚੇਤ। ਇਹ ਗੱਲ ਵੱਖਰੀ ਹੈ ਕਿ ਸੁੱਤੇ ਨੂੰ ਪੀੜਾ ਨਹੀਂ ਹੁੰਦੀ, ਜੋ ਨੀਂਦ ਦੇ ਚਲਾ ਗਿਆ ਉਹਨੂੰ ਪੀੜਾ ਨਹੀਂ, ਉਹਨੂੰ ਦਰਦ ਨਹੀਂ। ਲੇਕਿਨ ਇਤਨੀ ਗੱਲ ਤੇ ਸਪਸ਼ਟ, ਜੀਵ ਤੇ ਹੈ ਤੋ ਗਹਿਰੀ ਨਿੰਦਰਾ ਹੈ ਪੱਥਰ ਦੀ, ਪਰ ਜੀਵ ਉਸਦੇ ਚ ਵੀ ਹੈ। ਜੀਵ ਥੋੜਾ ਜਿਹਾ ਜਾਗ ਗਿਆ ਬਨਸਪਤੀ ਦੇ ਚ, ਉਸ ਤੋਂ ਜ਼ਿਆਦਾ ਜਾਗ ਗਿਆ ਪਸ਼ੂਆਂ ਦੇ ਚ, ਪਕਸ਼ੀਆਂ ਦੇ ਚ, ਇੱਕ ਤਿਹਾਈ ਜਾਗ ਗਿਆ ਮਨੁੱਖਾਂ ਦੇ ਚ। ਔਰ ਪੂਰਨ ਤੌਰ ਤੇ ਜਿਸ ਦੇ ਅੰਦਰ ਜੀਵਨ ਜਾਗਰਤੀ ਪੈਦਾ ਹੋ ਜਾਏ, ਉਸੇ ਨੂੰ ਅਸੀਂ ਸੰਤ ਕਹਿੰਦੇ ਹਾਂ, ਉਸੇ ਨੂੰ ਅਸੀਂ ਮਹਾਤਮਾ ਕਹਿੰਦੇ ਹਾਂ। ਇਸ ਵਾਸਤੇ ਇਸ ਜੀਵ ਹੱਤਿਆ ਦੇ ਮਸਲੇ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਸੋਹਣੀ ਦ੍ਰਿਸ਼ਟ ਸਾਡੇ ਸਾਹਮਣੇ ਰੱਖਦੇ ਨੇ। ਕਹਿੰਦੇ ਨੇ, ਇਹ ਦੇਸ਼ ਜੋ ਕਾਫੀ ਸਦੀਆਂ ਤੱਕ ਗੁਲਾਮ ਹੋਇਆ, ਉਹਦੇ ਪਿੱਛੇ ਦਰਅਸਲ ਇੱਕ ਸਿਧਾਂਤ ਨੇ ਕੰਮ ਕੀਤਾ, ਉਹ ਸੀ ਅਹਿੰਸਾ ਪਰਮੋ ਧਰਮ। ਅਹਿੰਸਾ ਹੀ ਪਰਮ ਧਰਮ ਹੈ, ਜਦਕਿ ਇਸ ਤਰ੍ਹਾਂ ਦਾ ਨਾਰਾ ਗੁਰੂ ਨਾਨਕ ਨੇ ਬਿਲਕੁਲ ਨਹੀਂ ਲਾਇਆ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹਨਾਂ ਦਾ ਇੱਕ ਬੜਾ ਕੀਮਤੀ ਪ੍ਰਬਲ ਵਾਕ ਹੈ, ਆਪ ਕਹਿੰਦੇ ਨੇ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੇ ਪਾਪ ਸਮਾਣੇ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਆਇਆ, ਔਰ ਬੜੇ ਵਿਆਪਕ ਰੂਪ ਵਿੱਚ ਆਪ ਕਹਿੰਦੇ ਨੇ, ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਸਾਸ, ਵੱਡਾ ਹੋਇਆ ਵਿਆਹਿਆ ਘਰਲੇ ਆਇਆ ਮਾਸ, ਮਾਸੋ ਹੀ ਮਾਸ ਉਪਜੇ ਮਾਸੋ ਸਭੇ ਸਾਖ। ਮਹਾਰਾਜ ਕਹਿੰਦੇ, ਪਹਿਲੇ ਤੂੰ ਮਾਸ ਦੁਆਰਾ ਮਾਸ ਦੇ ਚ ਪ੍ਰਵੇਸ਼ ਕੀਤਾ, ਫਿਰ ਤੇਰੇ ਮਾਸ ਦੇ ਚ ਹੀ ਪ੍ਰਾਣ ਚਲੇ, ਫਿਰ ਤੂੰ ਮਾਸ ਦੇ ਚੋਂ ਹੀ ਜਨਮ ਲਿਆ, ਫਿਰ ਤੂੰ ਵੱਡਾ ਹੋਇਆ ਵਿਆਹਿਆ ਗਿਆ ਘਰ ਦੇ ਚ ਇੱਕ ਮਾਸ ਦਾ ਟੁਕੜਾ ਲਿਆ, ਫਿਰ ਮਾਸ ਤੋਂ ਮਾਸ ਦੀ ਉਤਪਤੀ, ਮਾਸ ਤੋਂ ਮਾਸ ਦਾ ਜੋ ਹੈ ਪਸਾਰਾ, ਸਾਹਿਬ ਦੇ ਥੇ ਤੱਕ ਕਹਿੰਦੇ ਨੇ, ਜਹਾਂ ਬਾਹਰ ਨਿਮਿਆ ਮੰਮਾ ਮਾਸ ਗਰਾਸ, ਮਾਂ ਦਾ ਅਸਥਨ ਇੱਕ ਮਾਸ ਸੀ, ਤੋ ਮਾਸ ਦਾ ਜੋ ਸੱਤ ਹੈ ਤੱਤ ਹੈ ਉਹ ਦੁੱਧ ਹੈ, ਮਾਸ ਦਾ ਹੀ ਤੱਤ ਹੈ, ਮਾਸ ਦੇ ਚੋਂ ਹੀ ਨਿਕਲਦਾ ਹੈ, ਜੈਸੇ ਅੰਗੂਰਾਂ ਦਾ ਰਸ, ਜੈਸੇ ਤਿਲਾਂ ਦਾ ਤੇਲ, ਵੈਸੇ ਮਾਸ ਦਾ ਤੇਲ, ਮਾਸ ਦਾ ਨਿਚੋੜ ਦੁੱਧ ਹੈ। ਇੰਜ ਕਹਿ ਲਓ ਸ਼ੁੱਧ ਰੂਪ ਦੇ ਵਿੱਚ ਦੁੱਧ ਮਾਸ ਹੀ ਹੈ, ਜੈਸੇ ਸ਼ੁੱਧ ਰੂਪ ਦੇ ਵਿੱਚ ਤੇਲ ਤਿਲ ਹੀ ਹੈ, ਜੋ ਤੇਲ ਹੈ ਉਹ ਬਦਾਮ ਹੈ, ਬਦਾਮ ਰੋਗਨ ਕੀ ਹੈ, ਬਦਾਮ ਰੋਗਨ ਬਦਾਮਾਂ ਦਾ ਸ਼ੁੱਧ ਰੂਪ, ਛਿਲਕੇ ਇੱਕ ਪਾਸੇ ਹੋ ਗਏ, ਕਚਰਾ ਇੱਕ ਪਾਸੇ ਹੋ ਗਿਆ, ਜੋ ਵਿੱਚ ਤੱਤ ਸੀ ਉਹ ਰੋਗਨ ਦੇ ਰੂਪ ਦੇ ਸਾਹਮਣੇ ਆ ਗਏ। ਇਸੇ ਤਰੀਕੇ ਨਾਲ ਤਿਲ ਦੇ ਜੋ ਛਿਲਕੇ ਸਨ, ਜੋ ਉੱਪਰ ਮੋਟੀ ਧਾਰਾ ਸੀ ਉਹ ਇੱਕ ਪਾਸੇ ਹੋ ਗਈ, ਤੱਤ ਸਾਹਮਣੇ ਆ ਗਿਆ ਤੇਲਾਂ ਦੇ ਰੂਪ ਵਿੱਚ। ਹੂ ਬਹੁ ਮਾਸ ਅਸਥੂਲ ਵਿੱਚ ਜੋ ਸੂਕਸ਼ਮ ਧਾਰਾ ਹੈ ਉਹ ਹੈ ਲਹੂ ਦੀ, ਉਹ ਹੈ ਦੁੱਧ ਦੀ, ਮਾਸ ਤੇ ਲਹੂ ਤੋਂ ਹੀ ਦੁੱਧ ਬਣਦਾ ਹੈ, ਇਹ ਮਾਸ ਤੇ ਲਹੂ ਦਾ ਤੱਤ ਹੈ, ਨਿਚੋੜ ਹੈ। ਬੱਚਾ ਪੀ ਰਿਹਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਤੂੰ ਤੇ ਜਨਮ ਤੋਂ ਹੀ ਮਾਸਾਹਾਰੀ ਹੋ ਗਿਆ, ਤੂੰ ਮਾਂ ਦਾ ਅਸਥਨ ਮੂੰਹ ਦੇ ਚ ਪਾ ਲਿਆ, ਫਿਰ ਮਾਸ ਦੁਆਰਾ ਤੇਰੀ ਉਤਪਤੀ, ਮਾਸ ਦੁਆਰਾ ਤੇਰੀ ਪਾਲਣਾ, ਵੱਡਾ ਹੋਇਆ ਵਿਆਹਿਆ ਘਰ ਲੈ ਆਇਆ ਮਾਸ, ਜਵਾਨ ਹੋ ਗਿਆ ਘਰ ਦੇ ਚ ਮਾਸ ਦਾ ਟੁਕੜਾ ਲਿਆਇਆ, ਔਰ ਇਹ ਵੀ ਸਾਰੇ ਦਾ ਸਾਰਾ ਸੰਬੰਧ ਮਾਸ ਦਾ ਹੀ ਸੰਬੰਧ, ਮਾਸ ਦਾ ਹੀ ਮਾਸ ਨਾਲ ਸਰਪਰਸ਼, ਮਾਸ ਹੀ ਮਾਸ ਦੀ ਖੁਰਾਕ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਵੀ ਕਹਿੰਦੇ ਨੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਜਿਸ ਚੀਜ਼ ਵਿੱਚ ਜੀਵ ਨਹੀਂ ਉਸ ਤੋਂ ਜੀਵਨ ਵੀ ਨਹੀਂ ਮਿਲ ਸਕਦਾ, ਜਿਸ ਵਿੱਚ ਜੀਵ ਨਹੀਂ ਉਹ ਜੀਵਨ ਦੇਣ ਵਿੱਚ ਅਸਮਰਥ ਹੈ, ਇਸ ਵਾਸਤੇ ਜੀਵ ਹਰ ਚੀਜ਼ ਵਿੱਚ ਹੈ। ਔਰ ਕੋਈ ਇਸ ਝਗੜੇ ਨੂੰ ਬਹੁਤ ਵਧਾਏ ਤਾਂ ਮਹਾਰਾਜ ਕਹਿੰਦੇ ਮੈਂ ਤੇ ਕਹਾਂਗਾ ਉਹ ਮੂਰਖ ਹੈ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੇ ਪਾਪ ਸਮਾਣੇ। ਸਾਹਿਬ ਕਹਿੰਦੇ ਨੇ ਜੇ ਪੈਨੀ ਦ੍ਰਿਸ਼ਟ ਕੋਲ ਹੈ ਤਾਂ ਫਿਰ ਸਾਗ ਵੀ ਮਾਸ ਹੈ, ਕਿਉਂਕਿ ਬਨਸਪਤੀ ਦੇ ਵਿੱਚ ਜੀਵਨ ਹੈ। ਸਾਡੇ ਦੇਸ਼ ਦੇ ਮਹਾਨ ਦਾਰਸ਼ਨਿਕ ਤੇ ਵਿਗਿਆਨਕ ਸਰ ਜਗਦੀਸ਼ ਚੰਦਰ ਬੋਸ ਨੇ ਸਿੱਧ ਕਰ ਦਿੱਤਾ ਸੀ, ਬਨਸਪਤੀ ਹੱਸਦੀ ਹੈ, ਬਨਸਪਤੀ ਰੋਂਦੀ ਹੈ, ਬਨਸਪਤੀ ਦੁਖਤ ਹੁੰਦੀ ਹੈ, ਬਨਸਪਤੀ ਆਨੰਦਿਤ ਹੁੰਦੀ ਹੈ, ਬਨਸਪਤੀ ਪ੍ਰੇਮ ਕਬੂਲ ਕਰਦੀ ਹੈ ਔਰ ਨਫ਼ਰਤ ਦਾ ਵੀ ਉਸ ਦੇ ਉੱਤੇ ਪ੍ਰਭਾਵ ਪੈਂਦਾ ਹੈ। ਬਨਸਪਤੀ ਦੇ ਵਿੱਚ ਨਰ ਵੀ ਹੈਗੇ ਨੇ, ਬਨਸਪਤੀ ਦੇ ਵਿੱਚ ਮਦੀਨ ਵੀ ਹੈਗੇ ਨੇ, ਬੜੇ ਸ਼ੌਕ ਨਾਲ ਲੋਕ ਖਾਸ ਜੋ ਹੈ ਖਾਈ ਜਾ ਰਹੇ ਨੇ, ਸਾਗ ਖਾਈ ਜਾ ਰਹੇ ਨੇ, ਬਨਸਪਤੀ ਖਾਈ ਜਾ ਰਹੇ ਨੇ, ਔਰ ਕਹਿੰਦੇ ਨੇ ਅਸੀਂ ਸ਼ਾਕਾਹਾਰੀ ਹਾਂ। ਸ਼ਾਕਾਹਾਰੀ ਮਾਸਾਹਾਰੀ ਹੈ, ਮਾਸਾਹਾਰੀ ਸ਼ਾਕਾਹਾਰੀ ਹੈ, ਯਾਤਰਾ ਹੈ। ਜੋ ਸ਼ਾਕ ਅੱਗੇ ਵੱਧ ਗਿਆ ਉਹ ਮਾਸ ਹੈ, ਜੋ ਮਾਸ ਪਿੱਛੇ ਰਹਿ ਗਿਆ ਉਹ ਸ਼ਾਕ ਹੈ, ਬਸ ਇਤਨੀ ਗੱਲ ਹੈ। ਜੋ ਬਨਸਪਤੀ ਅੱਗੇ ਚਲੀ ਗਈ ਹੈ ਉਹ ਮਾਸ ਹੈ, ਔਰ ਜੋ ਮਾਸ ਪਿੱਛੇ ਰਹਿ ਗਿਆ ਉਹ ਬਨਸਪਤੀ ਹੈ। ਕਿਉਂਕਿ ਧਰਮ ਦੀ ਦੁਨੀਆਂ ਵਿੱਚ ਇਹ ਬਹੁਤ ਵੱਡਾ ਬਖੇੜਾ ਸੀ, ਵਿਆਪਕ, ਔਰ ਕੁਰੂਕਸ਼ੇਤਰ ਦੇ ਲੱਗੇ ਹੋਏ ਸੂਰਿਆ ਗ੍ਰਹਿਣ ਦੇ ਮੇਲੇ ਵਿੱਚ ਗੁਰੂ ਨਾਨਕ ਨੇ ਇਹ ਸ਼ਬਦ ਉਚਾਰਨ ਕੀਤਾ ਹੈ, ਔਰ ਕੁਰੂਕਸ਼ੇਤਰ ਵਿੱਚ ਉਚਾਰਨ ਕੀਤਾ ਹੈ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਨੇ ਪਾਪ ਸਮਾਣੇ। ਕਿਉਂਕਿ ਇਸ ਸਲੋਕ ਦੇ ਆਧਾਰ ਤੇ ਇਹ ਵਿਚਾਰ ਚੱਲ ਪਈ ਹੈ, ਤਾਂ ਗੁਰੂ ਨਾਨਕ ਦਾ ਇੱਕ ਹੋਰ ਸਲੋਕ ਉਹਨੂੰ ਅੱਗੇ ਕੀਤੇ ਬਿਨਾਂ ਸ਼ਾਇਦ ਵਿਚਾਰ ਪੂਰਨ ਤੌਰ ਤੇ ਸਪਸ਼ਟ ਨਾ ਹੋਵੇ। ਉਸ ਸਲੋਕ ਦਾ ਆਧਾਰ ਬਣਾ ਕੇ ਕੋਈ ਖੰਡਨ ਕਰਦਾ ਹੈ, ਔਰ ਗੁਰੂ ਨਾਨਕ ਦੇ ਮਾਸ ਮਾਸ ਕਰ ਮੂਰਖ ਝਗੜੇ ਸਲੋਕ ਦਾ, ਇਸ ਸ਼ਬਦ ਦਾ ਆਧਾਰ ਬਣਾ ਕੇ ਕੋਈ ਮੰਡਨ ਕਰਦਾ ਹੈ। ਗੁਰਮਤ ਦੇ ਵਿੱਚ ਵੀ ਖੰਡਨ ਮੰਡਨ ਵਿਆਪਕ ਹੈ, ਬਾਕੀ ਵੀ ਸਮੁੱਚੀ ਧਾਰਮਿਕ ਦੁਨੀਆਂ ਵਿੱਚ ਖੰਡਨ ਮੰਡਨ ਵਿਆਪਕ ਹੈ। ਇਸਲਾਮ ਨੇ, ਈਸਾਈਅਤ ਨੇ, ਯਹੂਦੀਆਂ ਨੇ, ਪਾਰਸੀਆਂ ਨੇ ਇਸ ਵਿਸ਼ੇ ਨੂੰ ਛੇੜਿਆ ਹੀ ਨਹੀਂ, ਖੰਡਨ ਮੰਡਨ ਦੋਹਾਂ ਤੋਂ ਇੱਕ ਪਾਸੇ ਹੋ ਗਏ। ਲੇਕਿਨ ਸਾਡੇ ਦੇਸ਼ ਵਿੱਚ ਇਸ ਦਾ ਖੰਡਨ ਤੇ ਮੰਡਨ ਹੈ। ਮਹਾਤਮਾ ਬੁੱਧ ਨੇ ਆਪਣੇ ਭਿਕਸ਼ੂਆਂ ਨੂੰ ਇਤਨੀ ਇਜਾਜ਼ਤ ਤੇ ਦੇ ਦਿੱਤੀ ਕਿ ਸੁਤੇ ਸਿੱਧ ਅਗਰ ਮਾਸ ਦਾ ਟੁਕੜਾ تھوڑے کھپر دیچ تھوڑے بھکشا پاتر دیچ پہ جائے تو انہوں کھان دیچ کوئی اعتراض نہیں۔ مہاتما بدھ، یہی کارن ہے کہ تھائی لینڈ سیام دے سارے دے سارے بدھسٹ اور بودھی سادھو بھکشو ماس آ رہی نے، سویرے شام ماس کھاندے نے۔ وہ جد در در تے بھکشا منگدے نے، کوئی انہاں دے بھکشا پاتر دے چاول پا دیندا ہے، پکے ہوئے پکا ہویا بھوجن لیندے نے، کوئی پھل پا دیندا ہے، کوئی ماس پا دیندا ہے، اور وہ لے آؤندے نے اور انہاں نوں انت وار بھوجن کردے ہویا دیکھیا گیا ہے۔ وہ ماس بھی کھا لیندے نے، چاول بھی کھا لیندے نے، پھل بھی کھا لیندے نے، پھل بھی کھا لیندے نے، کیونکہ اس طرح دی کھل مہاتما بدھ نے دے دیتی کہ ستے ست پھڑے پاتر دے اگر ماس پہ گیا ہے تو اعتراض نہیں، یتن نہ کرنا، چیشٹا نہ کرنا، ستے ست پہ گیا ہے تو کوئی حرج نہیں۔ لیکن اس پرکرن نو، اس وشے نو اسلام نے چھیڑیا ہی نہیں، عیسائیت نے چھیڑیا ہی نہیں، یہودی پارسیاں نے چھیڑیا ہی نہیں، سڑے دیش دیچ اس دا کھنڈن منڈن ہے سناتن مت دیچ اور گرمت دیچ۔ گرمت دیچ جو منڈن کرتا نے وہ اس شبد نو لیندے نے، ماس ماس کر مورک جھگڑے، گیان دھیان نہیں جانے، کون ماس کون ساگ کہاوے، کس میں پاپ سمانے۔ لیکن کھنڈن کرتا کہندے نے، رس سننا سونا رس روپا، کامن رس پر ملکی واس، رس اے جارس گھوڑے مندر، رس میٹھا رس ماس، ایتے رس شریر کے کہ گھٹ نام نواس۔ گرو نانک دیو جی مہاراج دے اس سلوک نو سامنے اگے کر کے کہندے نے کہ اتنے رس اگر شریر دے چنے تو نام دا واسا نہیں ہو سکدا۔ رس سونا رس روپا، کامن رس پر ملکی واس، رس اے جارس گھوڑے مندر، رس میٹھا رس ماس، ایتے رس شریر کے کہ گھٹ نام نواس۔ ٹیکا کارا نے، ویاخیا کارا نے، یا کھنڈن کرتا لوگ صرف اس نو آدھار بنا دے نے، رس میٹھا رس ماس، جنے چر تک ماس دا رس موجود ہے اتنے چر تک نام دا واسا ہردے دچ نہیں ہوئے گا۔ پر گرو نانک دے اس سلوک نو پورن روپ دچ لینا پے گا۔ رس سونا، سونا بھی ایک رس ہے، تو یہ گھر دچ نہیں ہونا چاہیے، یہ باہر سٹ دینا چاہیے۔ رس روپا، چاندی بھی ایک رس ہے، سواد ہے، اور اس دی بڑی پردرشنی، ایک ایک کلو چاندی دے گہنے پہنن والیاں ہن بھی تیاتی بیبیاں دیکھن نو مل دیئے، اور اس دا پرگٹاوا بڑا رس، دو دو کلو تین تین کلو دے کڑے پیراں دے چ ہتھاں دے چ، اتنا بوجھ، پر رس ہے، سواد ہے۔ جس چیز دے سواد ہوئے وہ پھر بوجھ نہیں پرتیت ہوندی، جس دے چ رس ہے وہ بھار نہیں پرتیت ہوندی۔ رس سونا رس روپا، کامن رس، استری بھی ایک رس ہے، پھر کسے پرش دے کول کوئی استری نہیں ہونی چاہیے، گرستی جیون ہونا ہی نہیں چاہیے، اور انہوں بھی باہر کرنا چاہیے۔ کامن رس پر ملکی واس، سگندی بھی ایک رس ہے، بلکہ یہ تے رس اتنا ویاپک ہے کہ دھارمک مندراں وچ بھی اس دی لوڑ ہے۔ دھوپ دیپ اگربتی چندن سینٹ اتر جتنا دھارمک استھانا ورتیا جاندہ ہے، اتنا عام گھراں وچ نہیں ورتیا جاندہ ہے۔ کوئی اسلامی درگاہ ایسی نہیں جتھے لبان نہ دھکایا جائے، جتھے سینٹ دا چھڑکاؤ نہ ہوئے۔ بڑے بڑے اتہاسک استھانا وچ سینٹ دا چھڑکاؤ ہوندا ہے، اتر دا چھڑکاؤ ہوندا ہے، اور طرح طرح دیاں ہور سگندیاں پھیلن، اگربتیاں جلائیاں جاندیاں ہیں۔ یہ بھی ایک رس ہے، رس سونا رس روپا، کامن رس پر ملکی واس، رس سے جا رس گھوڑے مندر، رس میٹھا رس ماس۔ سندر سے جا یہ بھی ایک رس ہے، گھوڑے سونیا سونیا اسواریاں یہ بھی ایک رس ہے، محل ماڑیاں یہ بھی ایک رس ہے، اور میٹھا بھی ایک رس ہے۔ کئیاں نو اس ڈھنگ نال دیکھا ہے کہ میٹھے نال بڑا لگاؤ، بڑی پکڑ، دن دیچ کئی دفعہ کئی پرکار دا میٹھا کھان نو ملے تائیں انہاں نو چین آؤندا ہے۔ پھر رس میٹھا رس ماس، اخیر دے سدگر کہندے نے ماس بھی ایک رس ہے، ایتے رس شریر کے کہ گھٹ نام نواس، اتنے رس جس شریر دے چنے وہ نام کیویں جپے گا، ਉਹ ਨਾਮ ਦਾ ਰਸ ਕਿਵੇਂ ਮਾਣੇਗਾ? ਤੂੰ ਕਿਆ ਇਹ ਸਾਰੀਆਂ ਚੀਜ਼ਾਂ ਘਰ ਦੇ ਚੋਂ ਕੱਢ ਦੇਈਏ? ਸੋਨਾ, ਚਾਂਦੀ, ਇਸਤਰੀ, ਸੇਜਾ ਔਰ ਅਸਵਾਰੀਆਂ, ਕਿਆ ਮਕਾਨ ਸਾਰੇ ਤੋੜ ਦੇਈਏ? ਕਿਆ ਕੋਈ ਵੀ ਸੁਗੰਧਿਤ ਵਸਤੂ ਘਰ ਦੇ ਚ ਨਾ ਲਿਆਈਏ? ਗੁਰੂ ਨਾਨਕ ਦੀ ਰਮਜ ਨੂੰ ਸਮਝਣਾ ਪਏਗਾ, ਗੁਰੂ ਨਾਨਕ ਦੇ ਸਮਝਾਉਣ ਦੇ ਢੰਗ ਨੂੰ ਸਮਝਣਾ ਪਏਗਾ। ਗੁਰੂ ਨਾਨਕ ਕਹਿੰਦੇ ਸੋਨਾ ਮਾੜਾ ਨਹੀਂ, ਸੋਨੇ ਵਿੱਚ ਰਸ ਮਾਣਨਾ ਮਾੜਾ ਹੈ। ਸੋਨਾ ਇੱਕ ਲੋੜ ਹੈ, ਠੀਕ ਹੈ, ਪਰ ਸੋਨਾ ਇੱਕ ਰਸ ਬਣ ਗਿਆ, ਇਹ ਤੇ ਤਾਪ ਹੈ, ਇਹ ਤੇ ਬੁਖਾਰ ਹੈ, ਇਹ ਤੇ ਔਗੁਣ ਹੈ। ਚਾਂਦੀ ਇੱਕ ਲੋੜ ਹੈ, ਵਕਤ ਜ਼ਰੂਰਤ ਦੀ, ਠੀਕ ਹੈ, ਘਰ ਦੇ ਚ ਰਹਿਣੀ ਚਾਹੀਦੀ ਹੈ, ਪਰ ਇਹ ਰਸ ਬਣ ਗਈ ਹੈ। ਜਿਸ ਚੀਜ਼ ਦੇ ਚ ਰਸ ਹੋਵੇ, ਮਨੁੱਖ ਉਸਦਾ ਪ੍ਰਗਟਾਵਾ ਵੀ ਬੜਾ ਕਰਦਾ ਹੈ, ਮਨੁੱਖ ਉਸਦਾ ਦਿਖਾਵਾ ਵੀ ਬੜਾ ਕਰਦਾ ਹੈ। ਤੋ ਜਿਸਦਾ ਸੋਨੇ ਵਿੱਚ ਬੜਾ ਰਸ ਹੋਵੇਗਾ, ਉਹ ਸੋਨੇ ਦਾ ਦਿਖਾਵਾ ਕਰੇਗਾ, ਉਹ ਬਟਨ ਵੀ ਸੋਨੇ ਦੇ ਲਾਏਗਾ, ਉਹ ਹਾਰ ਵੀ ਸੋਨੇ ਦੇ ਪਹਿਨੇਗਾ, ਉਹ ਹੱਥਾਂ ਦੇ ਉੱਤੇ ਵੀ ਸੋਨਾ ਥੱਪੇਗਾ। ਸਭ ਕੁਛ ਆਪਣੀ ਕਾਇਆ ਨੂੰ ਇਸ ਢੰਗ ਦੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਕੰਚਨ ਹੀ ਕੰਚਨ ਦਿਖਾਈ ਦੇਵੇ। ਇਹ ਉਸਦਾ ਰਸ ਹੈ, ਇਹ ਉਸਦਾ ਸਵਾਦ ਹੈ। ਅਗਰ ਸੋਨਾ ਰਸ ਬਣ ਗਿਆ ਤਾਂ ਸੋਨਾ ਜ਼ਹਿਰ ਬਣ ਗਿਆ, ਸੋਨਾ ਲੋੜ ਹੈ ਤਾਂ ਸੋਨਾ ਅੰਮ੍ਰਿਤ ਹੈ, ਚਾਂਦੀ ਲੋੜ ਹੈ ਤਾਂ ਅੰਮ੍ਰਿਤ ਹੈ, ਪਰ ਚਾਂਦੀ ਰਸ ਬਣ ਗਈ ਹੈ ਤਾਂ ਜ਼ਹਿਰ ਹੈ। ਇਸਤਰੀ ਇੱਕ ਲੋੜ ਹੈ, ਗ੍ਰਸਤ ਦੀ ਲੋੜ ਹੈ, ਮਰਿਆਦਾ ਦੀ ਇੱਕ ਲੋੜ ਹੈ। ਪ੍ਰਭੂ ਨੇ ਜੋ ਰੁਚੀਆਂ ਮਨੁੱਖ ਦੇ ਅੰਦਰ ਪਾਈਆਂ ਨੇ, ਉਹਨਾਂ ਦੀ ਇੱਕ ਲੋੜ ਹੈ, ਇਸਤਰੀ ਲਈ ਪੁਰਸ਼, ਪੁਰਸ਼ ਲਈ ਇਸਤਰੀ। ਪਰ ਇੱਕ ਰਸ ਬਣ ਜਾਏ, ਜੈਸੇ ਕਿ ਇਤਿਹਾਸ ਵਿੱਚ ਪੜ੍ਹਨ ਨੂੰ ਮਿਲਦਾ ਹੈ, ਵੀ ਉਸਦੀਆਂ 100 ਪਟਰਾਣੀਆਂ, ਉਹਦੀਆਂ 200 ਪਟਰਾਣੀਆਂ, ਇਹ ਤੇ ਰਸ ਹੈ, ਇਹ ਨਰਕ ਬਣ ਗਿਆ, ਇਹ ਨਰਕ ਜ਼ਿੰਦਗੀ ਹੈ। ਲੋੜ ਹੋਣਾ ਹੋਰ ਗੱਲ ਹੈ, ਰਸ ਦਾ ਹੋ ਜਾਣਾ ਹੋਰ ਗੱਲ ਹੈ। ਅਗਰ ਇਸਤਰੀ ਇੱਕ ਰਸ ਹੈ ਤਾਂ ਫਿਰ ਇਹ ਜ਼ਹਿਰ ਹੈ। ਮਕਾਨ ਦੀ ਲੋੜ ਹੈ, ਪਰ ਮਕਾਨ ਰਸ ਬਣ ਜਾਏ, ਜਿਨ੍ਹਾਂ ਬੰਦਿਆਂ ਲਈ ਮਕਾਨ ਰਸ ਆਉਂਦਾ ਹੈ, ਉਹ ਮਕਾਨ ਦੇ ਸ਼ਾਇਦ ਰਹਿੰਦੇ ਤੇ ਘੱਟ ਨੇ, ਪਰ ਮਕਾਨ ਦਾ ਦਿਖਾਵਾ ਬਹੁਤ ਜ਼ਿਆਦਾ ਕਰਦੇ ਨੇ, ਪ੍ਰਗਟਾਵਾ ਬਹੁਤ ਜ਼ਿਆਦਾ ਕਰਦੇ ਨੇ, ਲੋਕ ਦੇਖਣ ਔਰ ਲੋਕਾਂ ਦੇ ਉੱਤੇ ਆਪਣੇ ਮਕਾਨ ਦੇ ਰਾਹੀਂ ਪ੍ਰਭਾਵ ਪਾਉਣਾ, ਅਹੰਕਾਰ ਦੀ ਤ੍ਰਿਪਤੀ, ਅਹੰਕਾਰ ਦਾ ਰਸ। ਤੋ ਸੇਜਾ ਵੀ ਇੱਕ ਰਸ ਹੈ, ਮਕਾਨ ਵੀ ਇੱਕ ਰਸ ਹੈ, ਔਰ ਇਸੇ ਤਰੀਕੇ ਨਾਲ ਅਸਵਾਰੀ ਰਸ ਬਣ ਜਾਏ, ਮਿੱਠਾ ਰਸ ਬਣ ਜਾਏ, ਤੇ ਜ਼ਹਿਰ ਹੈ, ਮਕਾਨ ਜ਼ਹਿਰ ਹੈ ਅਗਰ ਉਹ ਰਸ ਬਣ ਗਿਆ, ਮਕਾਨ ਅੰਮ੍ਰਿਤ ਹੈ ਅਗਰ ਉਹ ਲੋੜ ਹੈ। ਸੇਜਾ ਅਸਵਾਰੀਆਂ ਅਗਰ ਲੋੜ ਨੇ ਤਾਂ ਅੰਮ੍ਰਿਤ ਹੈ, ਪਰ ਰਸ ਹੈ ਤਾਂ ਜ਼ਹਿਰ ਹੈ। ਹੂ ਬਹੁ ਇਸੇ ਤਰੀਕੇ ਨਾਲ ਮਿੱਠਾ ਅਗਰ ਲੋੜ ਹੈ, ਵਾਕਈ ਲੋੜ ਹੈ, ਸਰੀਰ ਵਿੱਚ ਮਿੱਠੇ ਦੀ ਮਿਕਦਾਰ ਦੇ ਘਟਦੇ ਆ, ਸਰੀਰ ਰੋਗੀ ਹੋ ਸਕਦਾ ਹੈ, ਤਵਾਜ਼ਨ ਕਾਇਮ ਰਹਿਣਾ ਚਾਹੀਦਾ ਹੈ। ਪਰ ਜੇ ਵੱਧ ਜਾਏ ਤਾਂ ਮਧੂਮੇਹ, ਸ਼ੂਗਰ ਇਤਿਆਦਿਕ ਦੀ ਬਿਮਾਰੀ ਵੀ ਹੋ ਸਕਦੀ ਹੈ। ਮਿੱਠਾ ਇੱਕ ਲੋੜ ਹੈ, ਪਰ ਜੇ ਰਸ ਬਣ ਜਾਏ ਤਾਂ ਜ਼ਹਿਰ ਹੈ। ਮਾਸ ਇੱਕ ਲੋੜ ਹੋ ਸਕਦੀ ਹੈ, ਅਗਰ ਇਹ ਰਸ ਬਣ ਗਿਆ ਤਾਂ ਜ਼ਹਿਰ ਹੈ। ਕਿਸੇ ਲਈ ਇਸਤਰੀ ਜ਼ਹਿਰ ਹੈ, ਕਿਸੇ ਲਈ ਅੰਮ੍ਰਿਤ ਹੈ। ਕਿਸੇ ਲਈ ਅਸਵਾਰੀ ਜ਼ਹਿਰ ਹੈ, ਕਿਸੇ ਲਈ ਅੰਮ੍ਰਿਤ ਹੈ। ਕਿਸੇ ਲਈ ਸੋਨਾ ਚਾਂਦੀ ਜ਼ਹਿਰ ਹੈ, ਕਿਸੇ ਲਈ ਅੰਮ੍ਰਿਤ ਹੈ। ਕਿਸੇ ਲਈ ਮਾਸ ਜ਼ਹਿਰ ਹੈ, ਕਿਸੇ ਲਈ ਅੰਮ੍ਰਿਤ ਹੈ। ਕਿਸੇ ਲਈ ਮਿੱਠਾ ਜ਼ਹਿਰ ਹੈ, ਕਿਸੇ ਲਈ ਅੰਮ੍ਰਿਤ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੇ ਪਾਪ ਸਮਾਣੇ, ਤੇ ਕਹਿ ਦਿੱਤਾ ਜਾਏ ਹੱਤਿਆ ਹੋ ਗਈ। ਤੋ ਹੱਤਿਆ ਤੇ ਸਵਾਸ ਲੈਂਦਿਆਂ ਵੀ ਹੋ ਗਈ, ਪਵਨ ਵਿੱਚ ਵੀ ਕੀਟ ਨੇ, ਪਾਣੀ ਪੀਂਦਿਆਂ ਵੀ ਹੱਤਿਆ ਹੋ ਗਈ, ਅਨਾਜ ਖਾਂਦਿਆਂ ਵੀ ਹੱਤਿਆ ਹੋ ਗਈ। ਕਿਉਂਕਿ ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ। ਪ੍ਰਬਲ ਜੀਵਨ ਪਾਣੀ ਦੇ ਚ ਹੈ, ਕਿਉਂਕਿ ਇਹ ਜਗਤ ਦਾ ਪਹਿਲਾ ਜੀਵਨ ਹੈ, ਜੀਵ ਪਹਿਲਾਂ ਪੈਦਾ ਹੀ ਪਾਣੀ ਦੇ ਚ ਹੋਇਆ। ਇੱਕ ਗਲਾਸ ਪਾਣੀ ਪੀ ਗਏ, ਹਜ਼ਾਰਾਂ ਕੀੜੇ ਅੰਦਰ ਚਲੇ ਗਏ। ਇੱਕ ਪਾਈਆ ਦੁੱਧ ਪੀ ਗਏ, ਕਰੋੜਾਂ ਕੀਟਾਣੂ ਅੰਦਰ ਚਲੇ ਗਏ। 200 ਗ੍ਰਾਮ ਦਹੀਂ ਖਾ ਗਏ, ਕੋਟਾਨ ਕੀਟ ਅੰਦਰ ਚਲੇ ਗਏ। ਇੱਥੇ ਬੋਲਦਿਆਂ, ਵੇਖਦਿਆਂ, ਚਲਦਿਆਂ, ਖਾਂਦਿਆਂ, ਪੀਂਦਿਆਂ ਹਿੰਸਾ ਹੀ ਹਿੰਸਾ ਚੱਲ ਰਹੀ ਹੈ, ਹੱਤਿਆ ਹੀ ਹੱਤਿਆ ਚੱਲ ਰਹੀ ਹੈ। ਇਸ ਤੋਂ ਕਿਵੇਂ ਬਚੀਏ? ਇਸ ਦਾ ਮਤਲਬ ਹੈ, ਸੂਖਸ਼ਮ ਹੱਤਿਆ ਕਬੂਲ ਹੈ, ਅਸਥੂਲ ਹੱਤਿਆ ਕਬੂਲ ਨਹੀਂ। ਜਾਂ ਤਾਂ ਇੰਝ ਫੈਸਲਾ ਕੀਤਾ ਜਾਏ, ਇੰਝ ਜੋ ਹੈ ਵੰਡ ਕੀਤੀ ਜਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਸਲੋਕਾਂ ਵਿੱਚ ਜਿਸ ਢੰਗ ਨਾਲ ਖੋਲਿਆ, ਇਸ ਨੂੰ ਸਮਝਣਾ ਪਏਗਾ, ਇਸ ਸਿਧਾਂਤਿਕ ਨੁਕਤੇ ਨੂੰ ਸਮਝਣਾ ਪਏਗਾ, ਫਿਰ ਮਨੁੱਖ ਨੂੰ ਇਹ ਬਹਿਸ ਮੁਬਾਸਾ ਕਰਨ ਦੀ ਲੋੜ ਨਹੀਂ ਪੈ ਗਈ। ਸਾਹਿਬ ਕਹਿੰਦੇ ਜੀਵਨ ਤੇ ਵਿਆਪਕ ਹੈ ਔਰ ਜੀਵ ਤੋਂ ਬਿਨਾਂ ਕੋਈ ਚੀਜ਼ ਨਹੀਂ, ਪਰ ਕਿਧਰੇ ਜੀਵ ਬਿਲਕੁਲ ਸੁੱਤਾ ਪਿਆ, ਕਿਧਰੇ ਜਾਗਿਆ ਪਿਆ। ਜੇ ਡਾਕਟਰ ਨੇ ਕਿਸੇ ਦਾ ਓਪਰੇਸ਼ਨ ਕਰਨਾ ਹੈ ਤਾਂ ਮਰੀਜ਼ ਨੂੰ ਸਲਾਹ ਦਿੰਦਾ, ਬੇਹੋਸ਼ ਕਰ ਦਿੰਦਾ, ਫਿਰ ਚੀਰਾ ਫਾੜੀ ਚੜ੍ਹਦੀ ਹੈ, ਉਸਨੂੰ ਕੋਈ ਤਕਲੀਫ ਨਹੀਂ। ਬੜੇ ਬੜੇ ਨਸਤਰ ਚੱਲਦੇ ਨੇ, ਕੋਈ ਤਕਲੀਫ ਨਹੀਂ। ਤੋ ਪੱਥਰ ਦੇ ਅੰਦਰ ਜੀਵ ਤੇ ਹੈ, ਸੁੱਤਾ ਪਿਆ, ਅਸੀਂ ਤੋੜਦੇ ਹਾਂ, ਕੋਈ ਤਕਲੀਫ ਨਹੀਂ। ਜਿੱਥੇ ਜਿੱਥੇ ਜੀਵ ਸੁੱਤੇ ਪਏ ਨੇ ਉਹਨਾਂ ਦੀ ਹਿੰਸਾ ਵੀ ਹਿੰਸਾ ਨਹੀਂ ਹੈ, ਜੀਵਨ ਦਾ ਲੋੜ ਹੈ, ਜੀਵਨ ਦੀ ਆਵਸ਼ਕਤਾ ਹੈ, ਚਾਹੇ ਉਹ ਬਨਸਪਤੀ ਹੈ ਤੇ ਚਾਹੇ ਕੁਛ ਹੋਰ ਜੀਵ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੂਖਸ਼ਮ ਢੰਗ ਨਾਲ ਇਹੀ ਕਹਿਣਾ ਚਾਹੁੰਦੇ ਨੇ, ਜੇ ਆਖੋ ਮਾਸ ਤੋਂ ਘਿਰਣਾ ਹੈ ਤਾਂ ਮਹਾਰਾਜ ਕਹਿੰਦੇ ਨੇ ਮਾਸ ਦੁਆਰਾ ਤੇਰੀ ਉਤਪਤੀ, ਗਰਭ ਦੇ ਚ ਤੂੰ ਮਾਸ ਦੇ ਅੰਦਰ ਸੀ, ਮਾਸ ਤੋਂ ਫਿਰ ਤੂੰ ਨਿਮਿਆ ਤੇ ਨਿਮਦਿਆਂ ਸਾਰ ਜਾਂ ਬਾਹਰ ਨਿਮਿਆ, ਮੰਮਾ ਮਾਸ ਗਰਾਸ ਅਸਤਨ ਹੀ ਮਾਂ ਦਾ ਤੇਰੇ ਮੂੰਹ ਵਿੱਚ ਪਿਆ, ਜੋ ਵਾਸਤਵਿਕ ਇੱਕ ਮਾਸ ਦਾ ਟੁਕੜਾ ਹੀ ਸੀ। ਔਰ ਇਸ ਤਰੀਕੇ ਨਾਲ ਜਨਮ ਤੋਂ ਤੂੰ ਮਾਸਾਹਾਰੀ ਬਣ ਗਿਆ। ਇੱਥੇ ਤਰਕ ਖੜੀ ਹੋਵੇਗੀ, ਦੁੱਧ ਕਿਸ ਤਰ੍ਹਾਂ ਮਾਸ? ਤਾਂ ਦੁੱਧ ਮਾਸ ਦਾ ਸੱਤ ਹੈ। ਜੈਸੇ ਬਦਾਮ ਰੋਗਨ ਨੂੰ ਅਸੀਂ ਬਦਾਮ ਵੀ ਕਹਿ ਸਕਦੇ ਹਾਂ, ਤਿਲ ਨੂੰ ਅਸੀਂ ਤਿਲ ਵੀ ਕਹਿ ਸਕਦੇ ਹਾਂ ਕਿਉਂਕਿ ਤਿਲਾਂ ਦਾ ਨਿਚੋੜ ਹੈ, ਦੁੱਧ ਨੂੰ ਅਸੀਂ ਮਾਸ ਵੀ ਕਹਿ ਸਕਦੇ ਹਾਂ ਕਿਉਂਕਿ ਮਾਸ ਦਾ ਨਿਚੋੜ ਹੈ, ਮਾਸ ਦਾ ਜੋ ਹੈ ਤੱਤ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਸ ਤਰੀਕੇ ਨਾਲ ਜੰਮਦਿਆਂ ਹੀ ਮੰਮਾ ਮਾਸ ਗਰਾਸ, ਫਿਰ ਤੂੰ ਇੱਥੇ ਹੀ ਨਹੀਂ ਟਿਕਿਆ, ਵੱਡਾ ਹੋਇਆ ਵਿਆਹਿਆ ਘਰ ਲੈ ਆਇਆ ਮਾਸ, ਫਿਰ ਮਾਸੋ ਹੀ ਮਾਸ ਉਪਜੇ, ਮਾਸੋ ਸਭੇ ਸਾਕ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਕ ਕਹਾਵੇ, ਕਿਸਮੇ ਪਾਪ ਸਮਾਣੇ। ਇਸ ਬਹਿਸ ਨੂੰ ਜੋ ਝਗੜੇ ਤੱਕ ਲੈ ਗਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗੱਲ ਸਪਸ਼ਟ ਹੋ ਗਈ, ਮੂਰਖ ਹੈ ਔਰ ਇਹ ਗਿਆਨੀ ਨਹੀਂ ਹੈ, ਇਹ ਧਿਆਨੀ ਨਹੀਂ ਹੈ। ਇਸ ਵਿਚਾਰ ਨੂੰ ਜੋ ਤਕਰਾਰ ਤੱਕ ਲੈ ਗਿਆ, ਮੂੜ ਹੈ, ਮਹਾਮੂੜਕ ਹੈ, ਜਿਸ ਨੂੰ ਇਹ ਸਮਝ ਆ ਗਈ ਹੈ ਕਿ ਜੀਵ ਸਮਗਰ ਹੈ, ਕਿਧਰੇ ਸੁੱਤਾ ਹੋਇਆ, ਕਿਧਰੇ ਥੋੜਾ ਜਾਗਿਆ, ਕਿਧਰੇ ਬਹੁਤ ਜਾਗਿਆ, ਤੇ ਜਿੱਥੇ ਪੂਰਨ ਤੌਰ ਤੇ ਜਾਗਿਆ ਉਸਨੂੰ ਅਸੀਂ ਕਹਿੰਦੇ ਹਾਂ ਸੰਤ। ਇਸ ਵਾਸਤੇ ਕਿਹਾ ਗਿਆ ਸੰਤ ਦੀ ਹੱਤਿਆ ਮਹਾਭਾਵ, ਕਿਉਂਕਿ ਤਾਂ ਪੂਰਨ ਜਾਗਿਆ ਹੋਇਆ। ਇੱਕ ਸੰਤ ਜਗਤ ਦੇ ਦੁੱਖ ਨੂੰ ਜਿਸ ਢੰਗ ਨਾਲ ਮਹਿਸੂਸ ਕਰਦਾ ਹੈ ਹੋਰ ਕੋਈ ਨਹੀਂ ਮਹਿਸੂਸ ਕਰ ਸਕਦਾ, ਇੱਕ ਸੰਤ ਜਿਸ ਤਰ੍ਹਾਂ ਪਰਮ ਆਨੰਦ ਨੂੰ ਮਹਿਸੂਸ ਕਰਦਾ ਹੈ ਇਸ ਤਰ੍ਹਾਂ ਹੋਰ ਕੋਈ ਮਹਿਸੂਸ ਨਹੀਂ ਕਰ ਸਕਦਾ। ਉਸਦੀ ਹੱਤਿਆ ਵਾਸਤਵਿਕ ਜਗਤ ਹੱਤਿਆ ਹੈ, ਉਸ ਤੇ ਜਬਰ ਮਹਾਨ ਪਾਪ ਹੈ। ਲੇਕਿਨ ਜੀਵਨ ਜਿੱਥੇ ਸੁੱਤਾ ਹੀ ਪਿਆ ਉਸਦੇ ਉੱਤੇ ਜਬਰ ਜਬਰ ਨਹੀਂ ਹੋਵੇਗਾ ਕਿਉਂਕਿ ਮਹਿਸੂਸ ਹੀ ਨਹੀਂ ਹੋ ਰਿਹਾ, ਅਨੁਭਵ ਹੀ ਨਹੀਂ ਹੋ ਰਿਹਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਸਲੋਕਾਂ ਦੇ ਜੋ ਇਸ਼ਾਰਤਨ ਰਮਜ਼ ਵਿੱਚ ਗੱਲ ਆਖੀ ਹੈ ਇਹਨੂੰ ਉਹੀ ਸਮਝ ਸਕਣਗੇ ਜੋ ਵਿਚਾਰ ਨੂੰ ਤਕਰਾਰ ਤੱਕ ਨਾ ਲੈ ਜਾਣ, ਵਿਚਾਰ ਨੂੰ ਵਿਚਾਰ ਤੱਕ ਹੀ ਰਹਿਣ ਦੇਣ।